उसनु भी प्यार करना है, उसनु भी अपनाना है। इस तो भी अग्गे है जगह जिथे जिथे महाराज जी बचन कर दे भगतां की चाल निराली, चाले निराली भगतां केरी बिख मार्ग चलना, लब लोभ हंकार तज तृष्णा बहुत नहीं बोलना, खन्यो तिखी वालो निक्की एत मार्ग जान। इर जिथे पड़ा होंदा है उस पड़ा तो अगे खन्यो तिखी, खंडे दी तार तो तिखी गली, उत्थे फिर ता जा सकीदा है जदों महाराज जी उन्हां दा इह बचन कमाउणा पैंदा है कि मेरा तेरा छोड़िए भाई होइए सब की तूर। पहला तो सकते महाराज जी कहते कोलों की नहीं लंघना, फिर कहते हुण इहनू भी अपनाउणा है, इहनू भी प्यार करना है, फिर कहते हुण इहनू अपनाउणा ही नहीं प्यार ही नहीं करना, इहदे पैरां थले आ जाणा। दूजे समझदा सी जिहड़ा कि कुराहे पिया होया है उसदे भी पैरां दे थले उहदी लंघना पैणा है तां मेरे कोल आ सकदा, ता मेरे कोल आ सकदा। सानू बहुत चंगा लगा इन्हां दा सवाल, सानू भी जी हौसला हुंदा है कि साडी संगत महाराज जी हुण पता सानू है भावें, फिर भी तुहाडे कोलों जदों सुनदे हां ते खुशी होंदी है कि महाराज जी उन्हां दे वचन साडियां संगतां बहुत ध्यान नाल सुनदियां मनदियां ते कमाउंदियां। हुण आपां असीं चाहुंदे हां कि कोई भी शंका होवे, क्योंकि गुरबाणी बहुत गहरी है, समझ नहीं आती, आप संगत विच बैठ के विचारिया करिए, जो भी किसी के अंदर कोई ख्याल आवे तो दस दया कर सानू जां लिख के दे दया कर। ਹੁਣ ਆਪਾਂ ਥੋੜ੍ਹੇ ਜਿਹੇ ਮਿੰਟ ਬਾਕੀ ਹਨ। ਸਾਖੀਆਂ ਜਿੱਥੇ ਪਿਛਲੇ ਸਾਲ ਛੱਡੀਆਂ ਸਨ ਦੋ ਸਾਖੀਆਂ ਸਿਰਫ ਹੋਰ ਹਨ, ਫਿਰ ਮਹਾਰਾਜ ਜੀ ਮੱਕੇ ਜਾਂਦੇ ਹਨ। ਬਹੁਤ ਅਸਚਰਜ ਘਟਨਾਵਾਂ ਰਸਤੇ ਵਿੱਚ ਹੁੰਦੀਆਂ ਹਨ। पिछले साल जिथों आप साखियां छड़ियां सन महाराज जी आसाम के जंगलों विच जिस एरिए नागालैंड आखते हैं, अजकल भी उत्थों के लोग सिर्फ लक दुआले थोड़ा जिहा कपड़ा पहनते हैं, नागे ही रहते हैं, तो अज भी वो उत्थे विचर रहे हैं। पर महाराज जी हुणे जदों मिले उदों मानसा नूं कतल करके ते मानसा दा मास खाया करते सन। ते पिछले साल आपां देवलूत राजा जो उत्थों दा सी उसनू महाराज जी तारन गए, देखो राक्षस सी इन्ने माड़ी बुद्धि वाला मलीन बुद्धि वाला इन्ने पाप कीते हुए ते परमात्मा नूं उसदा भी फिक्र ते कित्थे जाके असाम दे जंगलां विच जाके उसनूं मिले ते उसनूं तारे देवलूत उस आखी जिथे जदों महाराज जी भाई मरदाना जी ते भाई बाला जी जिथे बैठे सन जदों उन्हां दे पास आउंदे सन ते उन्हां नूं दिसणों हट जांदा सी देवलूत और उसके आदमियों नूं ते फिर राजा मन विच शरदा तार के आया ते उन्हें दिसता रहा महाराज जी होना पास आया ते देखिया कि एक भी बहुत ते पता नहीं सी कौन है बहुत प्यार नाल कर लिया नाल वजीर उसदा सी जिसनू महाराज जी उन्होंने सब तो पहला दर्शन दिते सन कर लिया कि राजे ने कहा कि महाराज जी प्रसाद छकू महाराज जी कहते असी तुहाडे हत्थां दा कुछ नहीं छकना तुसी बहुत पाप कीते हन इन्ने इन्ने लोकां दियां जानां लईयां हन तुहाडे कोलों असी तां छकांगे जे तुसी साडे आखे लगो देवलूत कहिंदे जी जो हुक्म है मैं मन्नांगा मेरी ते बुद्ध ही बदल गई है तुहाडे दर्शन करके जो भी हुक्म करोगे महाराज जी होने कहा फिर अज तो बाद मांस खाना छड कतल करने छड ते प्रभु दा नाम जपया कर अपने राज विच किसी नूं भी इस तरह सारिआं नूं हुक्म करके कोई भी किसी दा कतल ना करे कोई भी मांस ना खावे ते सारे परमात्मा दा नाम जपन उसने बहुत प्यार विच आके सब कुछ कबूलिया नाल ही देवलूत दा मंत्री बैठा होया है पास ही जदों राजे देवलूत ने महाराज जी होरां दा उपदेश मन लिया ते फिर महाराज जी कहिंदे लियाओ कुछ छकन लई लियाओ उन्होंने भोजन लिआंदा हाथ सुचे करवाए महाराज जी होरां दे ते महाराज जी होरां ने कृपा दी दृष्टि पाई उस भोजन ते फिर राजे नूं ते उहदे मंत्री नूं दोहां नूं अद्धा अद्धा उह भोजन छकाया उह भोजन छक के बहुत उन्हां दी बुद्धि होर उच्ची हो गई बहुत ते महाराज जी होरां ने उत्थे सत्संग शुरू कीता सारिआं नूं आपस विच प्रेम करना ते किसी दा कतल करना दस्सिया कि बहुत घिनौनी गल है बहुत वड्डा पाप है मांस खाना पाप है इस नाल जो अपना मन है वो बहुत सख्त हो जाता है, क्योंकि जो भी आप छकते हैं उसका अपने मन ते सीधा असर होता है। जो भी आप छकते हैं अपनी सोचनी ते अपनी खुराक का असर होता, अपनी सोचने ते अपनी खुराक। सत्संग चलाया, नाम जपना सारे ने शुरू किया, इस तरह उत्थे सिखी प्रगट किते, फिर महाराज जी कहते ऐसा हूं अगे जाना है। और आकश बिल्कुल बदल गए सन, उन्होंने बेनती की कि साढ़े पास कुछ चिर होर रहो, जिथे तो सैना पर पुकार किया है। महाराज जी होर ने बेनती मनी, होर कई दिन उत्थे रहे, तो फिर जिस दिन जान लगे उस दिन सारे वो जो पहला राक्षस बुद्धि वाले लोग सन वो सारे इकट्ठे होके आ गए। महाराज जी उन्होंने तुरद्या वेख के सारे अखा जल नाल भर के, महाराज जी ने बहुत प्यारा परी दृष्टि नाल उन्होंने तकिया, ते सारे श्री नानक जी श्री नानक जी श्री नानक जी श्री नानक जी जाप कर लगे। उतो महाराज जी बाले ते मर्दाने नू नाल लेके अगे तुर पे। अद्धा क दिन तुरदे रहे ते एक जगह आई, उस जगह ते बहुत फलां वाले दरख्त सन, ते उत्थे एक बनमानस दी डार फिर रही सी। बनमानस यानी बन दे मानस, बन दे आदमी, ये बांदर जाति विच्चों हन, ते ये दो लत्तां ते भी आदमी वांगू दो लत्तां ते खड़े होके भी चल सकते हैं, ते इन्हां नूं बन मानू जां बन मानस कहा जांदा है। ये उत्थे जंगलां विच हन, इंग्लिश विच इन्हां नूं ओरंगोटैंग आखते हैं। ओरंगोटैंग गुरीला टाइप के होंगे हैं, जो टीविया से भी दिखाते हैं, ये दो लत्तां से भी चल सकते हैं। उन्होंने वो डार बन मानसा की उत्थे फिरदी सी, जिन्हां विचों कुछ काले कुछ चार लत्तां ते तुर रहे सन, ते कुछ दो लत्तां ते, दो लत्तां ते कुछ तुरदे सी कुछ चार ते। ये वेख के मर्दाना एकदम घबर गया ते कहन लगा ये की बलावां हन, इन्हां तो बहुत भय आउंदा है। ते मर भाई बाले दे पिछे हो गया मर्दाना। महाराज जी कहंदे मर्दाने इन्हां नूं बन मानस आखते हैं, तू डरना तेन कुछ नहीं कहते। तो जो इस तरह महाराज जी ते बाला भाई मर्दाना जी गल्लां कर रहे, भाई बाला जी ने भी पूछा कि महाराज जी गल्लां भी कर लेंदे हैं। महाराज जी कहते ਇਹ ਹਨ ਤੇ ਪਸ਼ੂ ਜਾਤੀ ਵਿੱਚੋਂ ਹੀ, ਪਰ ਪਸ਼ੂਆਂ ਨਾਲੋਂ ਇਹਨਾਂ ਨੂੰ ਜ਼ਿਆਦਾ ਹੋਸ਼ ਹੈ, ਪਸ਼ੂਆਂ ਨਾਲੋਂ ਇਹਨਾਂ ਨੂੰ ਜ਼ਿਆਦਾ ਸੁਰਤ ਹੈ। ਅਤੇ ਇਹ ਕੁਛ ਲਫ਼ਜ਼ ਇਹਨਾਂ ਦੀ ਬੋਲੀ ਵਿੱਚ ਹਨ, ਉਹਨਾਂ ਲਫ਼ਜ਼ਾਂ ਨਾਲ ਹੀ ਆਪਣੇ ਗੱਲਬਾਤ ਕਰ ਲੈਂਦੇ ਹਨ, ਪਰ ਆਪਣੇ ਵਾਂਗੂ ਗੱਲਾਂ ਨਹੀਂ ਕਰ ਸਕਦੇ। ਇੱਧਰ ਇਹ ਗੱਲਾਂ ਹੋ ਰਹੀਆਂ ਸਨ ਅਤੇ ਬਨ ਮਾਨਸਾ ਨੇ ਆਵਾਜ਼ ਸੁਣ ਕੇ ਉਹ ਡਰ ਗਿਆ, ਸਾਰੇ ਦੌੜ ਗਏ। ਉਹਨਾਂ ਵਿੱਚੋਂ ਇੱਕ ਖਲੋਤਾ ਰਿਹਾ, ਇੱਕ ਖਲੋ ਕੇ ਅਤੇ ਮਹਾਰਾਜ ਜੀ ਹੋਰਾਂ ਵੱਲ, ਭਾਈ ਬਾਲੇ ਭਾਈ ਮਰਦਾਨੇ ਵੱਲ ਤੱਕਦਾ ਰਿਹਾ। ਮਹਾਰਾਜ ਜੀ ਬਾਲੇ ਅਤੇ ਮਰਦਾਨੇ ਨੂੰ ਕਹਿੰਦੇ, ਇੱਥੇ ਖੜੇ ਰਹੋ। ਉੱਥੇ ਜਦੋਂ ਖਲੋਤਾ ਰਿਹਾ ਤਾਂ ਭਾਈ ਬਾਲੇ ਨੇ ਕਿਹਾ, ਭਾਈ ਤੂੰ ਕੌਣ ਹੈ, ਆਪਣੀ ਗੱਲ ਦੱਸ। ਅਤੇ ਇਹ ਸੁਣ ਕੇ ਉਹ ਵੀ, ਉਸਨੇ ਉੱਚੀ ਸਾਰੀ ਚੀਕ ਮਾਰੀ ਅਤੇ ਉਹ ਵੀ ਦੌੜ ਗਿਆ। ਪਰ ਉਹ ਚੀਕ ਪਸ਼ੂਆਂ ਵਾਲੀ ਨਹੀਂ ਸੀ, ਜਿਸ ਤਰ੍ਹਾਂ ਪਸ਼ੂ ਔਰ ਆਦਮੀ ਦੇ ਵਿਚਕਾਰ ਜਿਹੀ ਆਵਾਜ਼ ਵਾਲੀ ਚੀਕ ਸੀ। ਮਹਾਰਾਜ ਜੀ ਬਾਲੇ ਅਤੇ ਮਰਦਾਨੇ ਨੂੰ ਕਹਿੰਦੇ, ਤੁਸੀਂ ਇੱਥੇ ਖੜ੍ਹੇ ਰਹੋ, ਇਹ ਵਾਪਸ ਆਏਗਾ। ਫਿਰ ਤਿੰਨੇ ਉੱਥੇ ਖੜ੍ਹੇ ਰਹੇ। ਉਹ ਇੱਕ ਬਨ ਮਾਨਸ ਇੱਕ ਦਰਖਤ ਉੱਤੇ ਚੜ੍ਹਿਆ, ਬਹੁਤ ਸੋਹਣੇ ਸੋਹਣੇ ਪੱਕੇ ਹੋਏ ਫਲ ਜੋ ਸਨ ਉਹ ਤੋੜੇ, ਤੋੜ ਕੇ ਥੱਲੇ ਸੁੱਟੇ। ਫਿਰ ਥੱਲੇ ਉੱਤਰ ਆਇਆ ਅਤੇ ਫਲ ਚੁੱਕ ਕੇ ਮਹਾਰਾਜ ਜੀ ਹੋਰਾਂ ਵੱਲ ਆਇਆ। ਅਤੇ ਕੁਝ ਦੂਰੀ 'ਤੇ ਹੀ ਉਹ ਫਲ ਜ਼ਮੀਨ 'ਤੇ ਰੱਖ ਦਿੱਤੇ। ਅਤੇ ਫਿਰ ਫਲਾਂ ਵੱਲ ਤੱਕਿਆ ਅਤੇ ਮਹਾਰਾਜ ਜੀ ਹੋਰਾਂ ਵੱਲ ਤੱਕਿਆ, ਜਿਸ ਤਰ੍ਹਾਂ ਉਹਨੇ ਕਿਹਾ ਹੋਵੇ ਕਿ ਇਹ ਛਕ ਲਓ। ਅਤੇ ਫਿਰ ਉਹ ਵੀ ਉੱਥੋਂ ਦੌੜ ਗਿਆ ਅਤੇ ਆਪਣੀ ਡਾਰ ਨਾਲ ਜਾ ਮਿਲਿਆ। ਮਹਾਰਾਜ ਜੀ ਹੋਰਾਂ ਨੇ ਜਾ ਕੇ ਉਹ ਫਲ ਆਪਣੇ ਹੱਥਾਂ ਨਾਲ ਸਾਫ਼ ਕੀਤੇ ਅਤੇ ਕੁਛ ਫਲ ਭਾਈ ਬਾਲਾ ਜੀ ਨੂੰ ਛਕਾਏ ਅਤੇ ਬਹੁਤੇ ਮਰਦਾਨੇ ਨੂੰ। ਮਰਦਾਨੇ ਨੂੰ ਫਲਾਂ ਨਾਲ ਤ੍ਰਿਪਤ ਕਰਕੇ ਫਿਰ ਉੱਥੋਂ ਚੱਲ ਪਏ। ਦੋ ਦਿਨ ਚੱਲਦੇ ਰਹੇ। ਜਦੋਂ ਥੱਕ ਜਾਂਦੇ ਭਾਈ ਬਾਲਾ ਅਤੇ ਮਰਦਾਨਾ, ਉਹਨਾਂ ਨੂੰ ਥੋੜ੍ਹੀ ਦੇਰ ਬਿਠਾ ਕੇ ਮਹਾਰਾਜ ਜੀ ਰੈਸਟ ਕਰਵਾ ਲੈਂਦੇ, ਫਿਰ ਤੁਰ ਪੈਂਦੇ। ਦੋ ਦਿਨ ਹੋ ਗਏ ਪਰ ਛਕਣ ਨੂੰ ਕੁਛ ਨਹੀਂ ਮਿਲਿਆ। ਦੋ ਦਿਨਾਂ ਬਾਅਦ ਫਿਰ ਇੱਕ ਬਹੁਤ ਘਣਾ ਸੰਘਣਾ ਜੰਗਲ ਆਇਆ। ਅਤੇ ਉਸ ਵਿੱਚ ਬਹੁਤ ਫਲ ਹਨ ਲੱਗੇ ਹੋਏ ਸੋਹਣੇ ਸੋਹਣੇ, ਅਤੇ ਉਹਨਾਂ ਦਰੱਖਤਾਂ ਦੇ ਪੱਤੇ ਅਤੇ ਫੁੱਲ ਵੀ ਬਹੁਤ ਪਿਆਰੇ ਹਨ। ਮਹਾਰਾਜ ਜੀ ਉਸ ਬਾਗ ਦੇ ਵਿੱਚ ਚਲੇ ਗਏ, ਉਹ ਜੋ ਜੰਗਲ ਵਿੱਚ ਬਾਗ ਉੱਗਿਆ ਹੋਇਆ ਸੀ। ਬਾਲਾ ਭਾਈ ਮਰਦਾਨਾ ਕਹਿੰਦਾ, ਜੀ ਬਹੁਤ ਭੁੱਖ ਲੱਗੀ ਹੈ, ਦੋ ਦਿਨ ਹੋ ਗਏ ਹਨ, ਕੁਛ ਨਹੀਂ ਛਕਿਆ, ਮੈਂ ਫਲ ਛਕ ਲਵਾਂ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਇਹ ਫਲ ਨਾ ਖਾਏ, ਇਹ ਚੰਗੇ ਨਹੀਂ ਹੋਣੇ। ਦੇਖ ਇੱਥੇ ਕੋਈ ਨਹੀਂ ਹੈ, ਉੱਥੇ ਕੋਈ ਪਸ਼ੂ ਪੰਛੀ ਮਾਨਸ ਜਾਤ ਕੋਈ ਨਹੀਂ ਸੀ, ਡੂੰਘਾ ਸਨਾਟਾ ਛਾਇਆ ਹੋਇਆ ਸੀ। ਮਹਾਰਾਜ ਜੀ ਕਹਿੰਦੇ, ਇੱਥੇ ਦੇਖ ਨਾ ਕੋਈ ਪੰਛੀ ਹੈ, ਨਾ ਕੋਈ ਪਸ਼ੂ, शेर बगयाड़ गिद्दड़ हिरन रोज खरगोश सूर आदि कोई ना पशु है ना पंछी है ना इत्थे मानस जात है ते फल चंगे नहीं होने तू खाई ना जदों जिथे किते कोई पदार्थ आंदा है खान नू ते खान नहीं देंदे बाहरों तुसी मेरे नाल प्यार ना बोलदे हो पर अंदरों मेरे नाल वैर रखदे इस तरह मैं किन्ना क चिर जींदा रहूंगा भुख न पाना मर्दाना रुस जांदा है रब भी ताने मारता है आखदा अल्लाह देख तू किथे लिया के मैनू मारन लगा इथे ना मेरे देही ते किसी ने खप्पन पाना है ना किसी ने कब्र बनानी है तू किथे लिया के मैनू मारन लगा तेरा भी की कसूर है मैं ही इन्हां दे नाल तुर पिया ते मर्दाना परां नूं मूंह करके आखदा है आप ते उजड़े हुए सी मैनू ही बस दे रस्ते नूं उजाड़ता मैं परिवार विच सुखी वसना सी ते मैनू भुख न पाने नूं लई फिरदे हन ये जोज हन महाराज जी वरता रहे जो भी कोई काम करना होता है महाराज जी ने उसका कारण बनाते हैं ते कारण मर्दाने नू बनाते हैं मर्दाने नू भुख इन्नी लगती नहीं आप महाराज जी उसनू ला देंदे हैं भुख ताकि वो खान वास्ते किते जावे ते उत्थे फिर वो महाराज जी विधि बनाउन उस प्राणी नू मिलन दी ते सब चोज बनाउंदे जी टाइम हो गया है तो बाकी साखी आपां कल नू विचारांगे ए पर जदों असीं आउण लगे सी ते एयरपोर्ट ते अपने एक प्राणी टोरंटो तो जसमेल सिंह जी उन्होंने सानू एक सीडी दिती ते नाल कहा कि ये वैनकूवर वाली संगत ले है ते वो अपना देखनी है जापदा है कि बरसीदी है पर असी देखी नहीं अपन देखनी है वो ते बड़े लेट नहीं होना जी अमृत वेले भी सिमरन विच टाइम सिर अपना पहुंचना है बहुत कीमती पल हैं एक एक कीमती ये पल जो गुजर गया ये मुड़ के नहीं आना किसी भी कीमत ते मुड़ के मिल नहीं सकना पागा वाला वही है जिसने आ पल संभाल लिया जिहड़ा हुण पल अपने अगों दी गुजर रहा है जिस पल विचों दी आपां गुजर रहे हैं जिसने ये पल संभाल लिया वो पागा वाला क्योंकि कल वाला पल ते गुजर गया वो मिलना नहीं ते जो कल आउण वाला है उसने जदों भी आना है आज बन के आना है वो कल जो सी वो आज बन के आ गया है, इसनु संभालना है, एक एक पल संभालना। अपन कल नू विचारेंगे कि ये जीवन का जो रास्ता है ये तो इस रस्ते ते एक चीज मिलती है जो सारी दुनिया लभदी फिरती है, भावे कोई रब नू मन्ने जा ना मन्ने, भावे कोई धर्मी है जा धर्मी है, रब नू मनदा है जा नहीं मनदा, पर एक चीज सारी दुनिया चाहती है जो इस रस्ते ते मिलती है। ये गुरु नानक साहब का रास्ता देखो, वो राकेश लोग कित्थे असाम दियां पहाड़ियां विच वो आप कदी महाराज जी होरां कोल जा नहीं सकते सन। जिसने तरना हुंदा है जी वो आप पत्तन पत्तन ते चल के आउंदा है, ते फिर आप जहाज लभदा है, आप जहाज विच बैठदा है। पर महाराज जी उन्हां पत्थरां कोल गए जेड़े पत्थर कदी पत्तन ते आ नहीं सकते सन, उन्हां पत्थरां कोल गए, आप पत्तन बने, आप जहाज बने, आप उन्हां नूं पार लाए। आप चल के गए, वो पत्थर कदी तर नहीं सकते सन। ते फुल्लां नूं ते हर कोई तारना चाहुंदा है जिस विच थोड़ी बहुती तारन दी ताकत होवे, पर पत्थरां नूं तार दे, पत्थरां नूं तार दे।
होरद सिंदा ना जे हो जया साहिब मेरा, होरद सिंदा ना जे हो जया साहिब मेरा,
होरद सिंदा ना जे हो जया साहिब मेरा, होरद सिंदा ना जे हो जया साहिब मेरा,
होरद सिंदा ना जे हो जया साहिब मेरा, होरद सिंदा ना जे हो जया साहिब मेरा,
होरद सिंदा ना जे हो जया साहिब मेरा, होरद
होरद सिंदा ना जे हो जया साहिब मेरा, होरद सिंदा ना जे हो जया साहिब मेरा,
ओ रे दस।
ओंकार सतनाम कर्ता पुरख निरपो निर्वैर अकाल मूर्त अजूनी सैपन गुर प्रसाद जप आद सच जुगाद सच है भी सच नानक होसी भी सच आद सच जुगाद सच है भी सच नानक होसी भी सच। जी सारी संगत नो बहुत प्यार नाल जी हैं। गुरु नानक साहब जी की कृपा होवे ते उदे चरणा विच आउणा मिलदा। पर आपां इत्थे बहुत सावधान हो के बैठना जी, दीवार दे नाल लग के नहीं बैठना। एक ते इस तरह करन नाल सुस्ती पैंदी है, मन दुनियावी गल्लां सुन ले तत्पर रहिंदा है, परमेश्वर जी दी गल सुन ले ते पहलां ही तैयार नहीं हुंदा। ते दीवार दे नाल बैठन नाल फिर नींद वल तुर पैंदा है। ते दूसरा ये महाराज जी होरां लई सत्कार नहीं दिखाउंदा कि दीवार नाल आके बैठना, जिस तरह आम जही जगह ते आपां जाके बैठ जाईदा है। सो आपां जदों भी आउणा है दीवार तों अगे हो के। उस दिन साखी चल रही सी कि बन मानसा नूं दर्शन दे के महाराज जी अगे चल दे, ते अगे एक बहुत सोहना रमणीक बाग आउंदा है जंगल दे विच ही। उस बाग दे दरख्तां ते बहुत खूबसूरत फुल हैं, सुगंधी बड़ी प्यारी है, फल हैं, पर उत्थे कोई पशु पंछी मानस जात का ना निशान नहीं है। दो दिन का मरदाना भुखा है फल देख के। महाराज जी उस जंगल विच बैठ जाते हैं, कोई कारण है। मरदाने नूं भुख लगी है, वो फल छकन लई आग्या मंगदा है, ते महाराज जी मना करते हैं कि मरदाने ये फल ना छकी, ये चंगे नहीं होने। देख जे चंगे होंदे ते जरूर इत्थों कोई ना कोई तो फल आके खांदा ही, पर ये किसी ने नहीं खाते, तू भी ना खावी। पर मर्दाना नाराज हो जाता है, आखदा है दो दिन तो भुखा हाँ, इस तरह किन्ना चिर दे ही चलेगी। मैनू इन्नी भुख लगी है ते तुहानू मेरे नाल मजाक सुझदा है, तुसी आप ते निहोरे मारदा है। रब नू भी महाराज जी होरां नू भी रब नू आखदा है कि तू मैनू भुखिया रख के ही मारना सी, ते इत्थे बेगाने देश विच मारना सी जिथे कोई ना कब्र बनावे ना खफ नहीं पावे। ਤੇ ਇਹ ਜਿਨ੍ਹਾਂ ਦੇ ਨਾਲ ਤੁਰਿਆ ਹਾਂ ਇਹ ਆਪ ਤੇ ਉਜੜੇ ਹੋਏ ਸਨ, ਮੈਨੂੰ ਵੀ ਵਸਦੇ ਰਸਤੇ ਨੂੰ ਉਜਾੜਿਆ। ਮੈਂ ਚੰਗਾ ਭਲਾ ਪਰਿਵਾਰ ਵਿੱਚ ਸੁਖੀ ਵਸਣਾ ਸੀ ਤੇ ਮੈਨੂੰ ਕਹਿਣ ਲੱਗੇ, ਮਰਦਾਨਿਆਂ ਤੈਨੂੰ ਜਗਤ ਦੀ ਸੈਲ ਕਰਾਉਂਦੇ, ਚੰਗੀ ਸੈਲ ਕਰਾਉਂਦੇ। ਨਾਰਾਜ਼ ਹੋ ਜਾਂਦਾ ਹੈ ਤੇ ਨਾਰਾਜ਼ ਹੋ ਕੇ ਉਹਨਾਂ ਦਰਖਤਾਂ ਵਿੱਚ ਵੜ ਜਾਂਦਾ ਹੈ ਤੇ ਫਲ ਤੋੜ ਕੇ ਛਕਣ ਲੱਗ ਪੈਂਦਾ ਹੈ, ਪਰ ਆਗਿਆ ਨਹੀਂ ਲਈ ਮਹਾਰਾਜ ਜੀ ਹੋਰਾਂ ਤੋਂ। ਫਲ ਬਹੁਤ ਮਿੱਠੇ ਹਨ ਤੇ ਫਲ ਖਾਂਦਾ ਖਾਂਦਾ ਮਰਦਾਨਾ ਹੋਰ ਗਾਂਹ ਚਲੇ ਜਾਂਦਾ ਹੈ, ਅੱਗੇ ਜਾਂਦਾ ਹੈ ਤੇ ਉਸਨੂੰ ਇੱਕ ਦੈਂਤ ਰੂਹ ਅੰਦਰੋਂ ਔਰ ਬਾਹਰੋਂ ਜਕੜ ਲੈਂਦੀ। ਉੱਥੇ ਇੱਕ ਦੈਂਤ ਰਹਿੰਦਾ ਹੈ, ਇਹ ਸਰੀਰ ਨਹੀਂ ਹੁੰਦੇ ਇਹਨਾਂ ਦੇ, ਦੋ ਤਰ੍ਹਾਂ ਦੀਆਂ ਰੂਹਾਂ ਹੁੰਦੀਆਂ ਹਨ ਜੋ ਸਰੀਰਾਂ ਤੋਂ ਬਿਨਾਂ ਫਿਰਦੀਆਂ ਹਨ, ਇੱਕ ਅਨਮੁਕਤ ਰੂਹਾਂ ਔਰ ਦੂਸਰੀਆਂ ਅਭਿਗਤ ਰੂਹਾਂ। ਇਹ ਆਪਾਂ ਸਾਖੀ ਖਤਮ ਹੋਣ ਤੋਂ ਫਿਰ ਦੋਹਾਂ ਦਾ ਦੇਖਾਂਗੇ ਕਿ ਅਭਿਗਤ ਰੂਹ ਕਿ ਕੌਣ ਹੁੰਦੀ ਹੈ ਅਤੇ ਅਨਮੁਕਤ ਰੂਹ ਕੌਣ ਹੁੰਦੀ ਹੈ ਅਤੇ ਕੀ ਕਰਦੀਆਂ ਹਨ ਜਦੋਂ ਸਰੀਰ ਤੋਂ ਬਿਨਾਂ ਇਸ ਦੁਨੀਆਂ ਵਿੱਚ ਫਿਰਦੀਆਂ। ਉਸ ਦੈਂਤ ਰੂਹ ਨੇ ਮਰਦਾਨੇ ਨੂੰ ਅੰਦਰੋਂ ਅਤੇ ਬਾਹਰੋਂ ਜਕੜ ਲਿਆ। ਮਰਦਾਨਾ ਬੋਲ ਵੀ ਨਹੀਂ ਸਕਦਾ, ਬਹੁਤ ਘਬਰਾ ਗਿਆ ਹੈ ਕਿ ਮੈਂ ਤਾਂ ਉਸ ਤਰ੍ਹਾਂ ਹੀ ਨਿਹੋਰੇ ਮਾਰਦਾ ਸੀ ਕਿ ਕਿੱਥੇ ਮੌਤ ਆਉਣ ਲੱਗੀ ਹੈ, ਪਰ ਪਤਾ ਨਹੀਂ ਸੀ ਕਿ ਇੱਥੇ ਸੱਚੀ ਵਿੱਚ ਇਸ ਤਰ੍ਹਾਂ ਹੋਣ ਲੱਗਾ। ਅਤੇ ਸੁਰਤੀ ਨਾਲ ਮਹਾਰਾਜ ਜੀ ਹੋਰਾਂ ਅੱਗੇ ਬੇਨਤੀ ਕਰਦਾ ਹੈ ਕਿ ਪਾਤਸ਼ਾਹ, ਮੈਂ ਮੂੜ ਮੱਤ ਹਾਂ, ਅਜਾਨ ਹਾਂ ਅਤੇ ਮੂਰਖਤਾਈ ਵਿੱਚ ਆ ਕੇ ਤੁਹਾਨੂੰ ਬੋਲ ਕਬੋਲ ਬੋਲੇ ਹਨ। ਤੁਸੀਂ ਬਖਸ਼ਣਹਾਰ ਹੋ। ਮੈਨੂੰ ਇਸ ਪਾਸੋਂ ਛਡਾਓ, ਮੇਰੇ ਵੱਲ ਨਾ ਤੱਕੋ, ਆਪਣਾ ਬਿਰਦ ਦੇਖੋ ਕਿ ਤੁਹਾਡਾ ਸੁਭਾਅ ਕੀ। ਤੁਹਾਡਾ ਸੁਭਾਅ ਬਖਸ਼ਣਹਾਰ ਹੈ, ਆਪਣੇ ਬਿਰਦ ਦੀ ਲਾਜ ਰੱਖੋ, ਮੈਨੂੰ ਨਾਲ ਲਿਆਂਦੇ ਦੀ ਲਾਜ ਰੱਖੋ। ਅਤੇ ਜਿਸ ਤਰ੍ਹਾਂ ਗਜਰਾਜ ਨੂੰ ਤੁਸੀਂ ਛਡਾਇਆ ਸੀ ਉਸੇ ਤਰ੍ਹਾਂ ਮੈਨੂੰ ਛਡਾਓ। ਗਜਰਾਜ ਇੱਕ ਰਿਸ਼ੀ ਦਾ ਚੇਲਾ ਸੀ। ਰਿਸ਼ੀ ਬਹੁਤ ਭਗਤੀ ਵਾਲਾ ਰਿਸ਼ੀ ਸੀ ਅਤੇ ਇਹ ਉਸਦਾ ਚੇਲਾ ਮਸਤ ਜਿਹੀ ਚਾਲੇ ਤੁਰਦਾ ਸੀ। ਇੱਕ ਵਾਰ ਰਿਸ਼ੀ ਨੇ ਇਸਨੂੰ ਕੋਈ ਕੰਮ ਦੱਸਿਆ ਕਿ ਦੌੜ ਕੇ ਉਹ ਕੰਮ ਕਰ, ਪਰ ਇਹ ਆਪਣੀ ਉਸੇ ਚਾਲ ਨਾਲ ਹੀ ਤੁਰ ਕੇ ਗਿਆ ਅਤੇ ਰਿਸ਼ੀ ਨੇ ਕਿਹਾ ਕਿ ਤੂੰ ਹਾਥੀਆਂ ਵਾਂਗੂ ਹੀ ਤੁਰਿਆ ਕਰ। ਇਸਨੂੰ ਸਰਾਪ ਮਿਲ ਗਿਆ, ਅਗਲੇ ਜਨਮ ਵਿੱਚ ਇਸਨੂੰ ਹਾਥੀ ਦੀ ਦੇਹ ਮਿਲੀ, ਇਹ ਹਾਥੀ ਬਣਿਆ। ਤੇ ਇੱਕ ਦਿਨ ਹਾਥੀ ਦਰਿਆ ਵਿੱਚ ਪਾਣੀ ਪੀਣ ਲਈ ਗਿਆ ਤੇ ਉੱਥੇ ਜਦੋਂ ਦਰਿਆ ਵਿੱਚ ਵੜਿਆ ਤੇ ਤੰਦੂਏ ਨੇ ਇਸ ਦੀਆਂ ਲੱਤਾਂ ਨੂੰ ਜਕੜ ਲਿਆ ਪਰ ਇਸ ਦੀ ਪੁਰਾਣੀ ਭਗਤੀ ਸੀ ਇਸ ਦੀ ਸੁਰਤੀ ਵਿੱਚ ਪਰਮੇਸ਼ੁਰ ਜੀ ਦਾ ਨਾਮ ਸੀ ਇਸਨੇ ਪਰਮੇਸ਼ੁਰ ਜੀ ਨੂੰ ਯਾਦ ਕੀਤਾ ਅਤੇ ਬੇਨਤੀ ਕੀਤੀ ਕਿ ਮੈਨੂੰ ਛਡਾਓ ਅਤੇ ਪਰਮਾਤਮਾ ਨੇ ਉਸੇ ਵਕਤ ਉਸ ਹਾਥੀ ਨੂੰ ਗਜਰਾਜ ਜਿਸ ਦਾ ਨਾਂ ਸੀ ਉਸਨੂੰ ਤੰਦੂਏ ਪਾਸੋਂ ਮੁਕਤ ਕਰਿਆ ਅਤੇ ਮਰਦਾਨਾ ਆਖਦਾ ਹੈ ਕਿ ਮੈਨੂੰ ਵੀ ਉਸੇ ਤਰ੍ਹਾਂ ਇਸ ਪਾਸੋਂ ਮੁਕਤ ਕਰਾਓ ਮਹਾਰਾਜ ਜੀ ਬਾਲੇ ਦੇ ਕੋਲ ਬੈਠੇ ਹਨ ਤੇ ਮਰਦਾਨੇ ਦੀ ਇਹ ਬੇਨਤੀ ਸੁਣ ਕੇ ਕਹਿਣ ਲੱਗੇ ਭਾਈ ਬਾਲੇ ਮਰਦਾਨੇ ਨੂੰ ਇੱਕ ਦੈਂਤ ਨੇ ਫੜ ਲਿਆ ਹੈ ਤੂੰ ਇੱਥੇ ਬੈਠ ਤੇ ਅਸੀਂ ਉਸਨੂੰ ਛਡਾ ਕੇ ਲਿਆਉਂਦੇ ਇੰਨਾ ਕਹਿ ਕੇ ਮਹਾਰਾਜ ਜੀ ਉੱਠ ਕੇ ਮਰਦਾਨੇ ਪਾਸ ਆ ਗਏ ਮਰਦਾਨਾ ਬਹੁਤ ਘਬਰਾਇਆ ਹੋਇਆ ਹੈ ਬਹੁਤ ਬੁਰੀ ਤਰ੍ਹਾਂ ਕੰਬ ਰਿਹਾ ਹੈ ਅਤੇ ਮਹਾਰਾਜ ਜੀ ਕਹਿੰਦੇ ਮਰਦਾਨੇ ਤੂੰ ਘਬਰਾ ਨਾ ਤੈਨੂੰ ਕੁਛ ਨਹੀਂ ਹੋ ਸਕਦਾ ਤੈਨੂੰ ਕੁਛ ਨਹੀਂ ਹੋ ਸਕਦਾ ਫਿਰ ਮਹਾਰਾਜ ਜੀ ਨੇ ਉਸ ਦੈਂਤ ਰੂਹ ਨੂੰ ਕੁੱਟਿਆ ਅਤੇ ਉਸ ਪਾਸੋਂ ਮਰਦਾਨਾ ਛੁੱਟ ਗਿਆ ਉਸ ਰੂਹ ਦੀ ਪੁਰਾਣੀ ਭਗਤੀ ਸੀ ਅਤੇ ਉਸਨੇ ਆਪਣੇ ਆਪ ਨੂੰ ਇੱਕ ਯੋਜਨ ਫੈਲਾ ਲਿਆ ਯੋਜਨ ਆਖਦੇ ਹਨ ਚਾਰ ਕੋਹਾਂ ਨੂੰ ਜਾਂ 6 ਮੀਲ ਯਾਨੀ 10 ਕਿਲੋਮੀਟਰ ਸੋ ਉਸਨੇ ਆਪਣੇ ਆਪ ਨੂੰ 10 ਕਿਲੋਮੀਟਰ ਵਿੱਚ ਫੈਲਾ ਲਿਆ ਮਹਾਰਾਜ ਉਸਨੇ ਸੋਚਿਆ ਕਿ ਕੋਈ ਆਦਮੀ ਹੈ ਅਤੇ ਜਦੋਂ ਮੈਂ ਆਪਣੇ ਆਪ ਨੂੰ ਫੈਲਾ ਲਵਾਂਗਾ ਤੇ ਇਸ ਪਾਸੋਂ ਛੁੱਟ ਜਾਵਾਂਗਾ ਪਰ ਮਹਾਰਾਜ ਜੀ ਹੋਰਾਂ ਨੇ ਉਸਨੂੰ ਫੜੀ ਰੱਖਿਆ ਉਸਨੇ ਫਿਰ ਆਪਣੇ ਆਪ ਨੂੰ 4 ਯੋਜਨ ਫੈਲਾਇਆ ਭਾਵ 40 ਕਿਲੋਮੀਟਰ ਤਾਂ ਨੂੰ ਔਰ ਸਾਈਡਾਂ ਨੂੰ ਮਹਾਰਾਜ ਜੀ ਨੇ ਫਿਰ ਵੀ ਉਸਨੂੰ ਫੜੀ ਰੱਖਿਆ ਉਸਨੇ ਫਿਰ 9 ਯੋਜਨ ਯਾਨੀ ਕਿ 90 ਕਿਲੋਮੀਟਰ ਵਿੱਚ ਆਪਣੇ ਆਪ ਨੂੰ ਫੈਲਾ ਲਿਆ ਮਹਾਰਾਜ ਜੀ ਨੇ ਉਸਨੂੰ ਹੋਰ ਜ਼ੋਰ ਨਾਲ ਕੁੱਟਿਆ ਹੁਣ ਉਸਨੂੰ ਪਤਾ ਲੱਗ ਗਿਆ ਕਿ ਇਹਦੇ ਕੋਈ ਬਹੁਤ ਵੱਡੀ ਸ਼ਕਤੀ ਹੈ ਫਿਰ ਉਸਨੇ ਦੇਖਿਆ ਕਿ ਆਕਾਸ਼ ਪਤਾਲ ਵਿੱਚ ਸਾਰੇ ਬ੍ਰਹਿਮੰਡਾਂ ਖੰਡਾਂ ਵਿੱਚ ਇਸੇ ਸ਼ਕਤੀ ਦਾ ਪ੍ਰਕਾਸ਼ ਹੈ ਇਸੇ ਸ਼ਕਤੀ ਦਾ ਪ੍ਰਕਾਸ਼ ਅਤੇ ਉਸਦੇ ਅੰਦਰ ਇੱਕਦਮ ਬਹੁਤ ਤਾਂਘ ਉੱਠੀ ਕਿ ਜੇ ਉਸ ਪਾਸ ਮਾਨਸ ਦੇਹੀ ਹੁੰਦੀ ਤੇ ਉਹ ਇਹਨਾਂ ਦਾ ਦਰਸ਼ਨ ਕਰ ਸਕਦਾ ਮਹਾਰਾਜ ਜੀ ਹੋਰਾਂ ਨੇ ਉਸਦਾ ਇਹ ਫੁਰਨਾ ਦੇਖ ਕੇ ਕਿਹਾ ਭਾਈ ਤੂੰ ਮਾਨਸ ਜਾਮਾ ਧਾਰ ਕੇ ਸਾਨੂੰ ਦਰਸ਼ਨ ਦੇ ਮਾਨਸ ਜਾਮਾ ਤੇ ਆਪ ਹੀ ਦੇਣਾ ਸੀ ਇਸ ਤਰ੍ਹਾਂ ਕਹਿ ਕੇ ਉਸਨੂੰ ਜਿਸ ਤਰ੍ਹਾਂ ਦਾ ਉਹਦਾ ਪਹਿਲਾ ਮਨ ਜਾਮਾ ਸੀ ਉਹ ਪਹਿਨਾ ਦਿੱਤਾ ਤੋ ਇਕਦਮ ਮਾਨਸ ਦੇ ਹੀ ਵਿੱਚ ਆ ਕੇ ਸਾਹਮਣੇ ਖੜਾ ਹੋ ਗਿਆ। ਦਰਸ਼ਨ ਕਰਕੇ ਬਹੁਤ ਨਿਹਾਲ ਹੋਇਆ, ਚਰਨਾਂ 'ਤੇ ਡਿੱਗ ਪਿਆ, ਕਹਿੰਦਾ ਪ੍ਰਭੂ ਜੀ ਤੁਸੀਂ ਕੌਣ ਹੋ, ਕਿਰਪਾ ਕਰਕੇ ਦੱਸੋ, ਤੁਸੀਂ ਉਹੀ ਤਾਂ ਨਹੀਂ ਹੋ ਜਿਸ ਬਾਰੇ ਮੇਰੇ ਗੁਰੂ ਨੇ ਕਿਹਾ ਸੀ ਕਿ ਕਲਯੁਗ ਵਿੱਚ ਆਪ ਪਰਮੇਸ਼ਰ ਆਏਗਾ ਜਿਸ ਦਾ ਨਾਂ ਗੁਰੂ ਨਾਨਕ ਹੋਵੇਗਾ। ਤੇ ਉਹ ਨਾਮ ਜਪਾ ਕੇ ਦੁਨੀਆਂ ਨੂੰ ਪਾਰ ਲਾਉਣਗੇ, ਤੁਸੀਂ ਉਹੀ ਤਾਂ ਨਹੀਂ ਹੋ। ਮੈਂ ਬਹੁਤ ਚਿਰਾਂ ਤੋਂ ਬਹੁਤ ਦੁੱਖ ਭੋਗ ਰਿਹਾ ਸੀ ਅਤੇ ਤੁਹਾਨੂੰ ਉਡੀਕਦਾ ਰਿਹਾ। ਮਹਾਰਾਜ ਜੀ ਮਰਦਾਨੇ ਨੂੰ ਕਹਿੰਦੇ, ਮਰਦਾਨਿਆਂ ਇਹਨੂੰ ਪੁੱਛੇ ਕੌਣ ਹੈ ਅਤੇ ਸਾਨੂੰ ਕਿਉਂ ਉਡੀਕਦਾ ਸੀ। ਜਾਣਦੇ ਹਨ ਸਭ ਕੁਛ, ਪਰ ਮਰਦਾਨੇ ਦੇ ਕੁਛ ਸਵਾਲਾਂ ਦਾ ਵੀ ਜਵਾਬ ਦੇਣਾ ਹੈ। ਕਹਿੰਦੇ ਇਹਨੂੰ ਪੁੱਛੇ ਕੌਣ ਹੈ ਅਤੇ ਸਾਨੂੰ ਕਿਉਂ ਉਡੀਕਦਾ ਸੀ। ਮਰਦਾਨਾ ਕਹਿੰਦਾ, ਭਾਈ ਦੱਸ ਤੂੰ ਕੌਣ ਹੈ? ਅਤੇ ਉਹ ਕਹਿੰਦਾ, ਜੀ ਮੈਂ ਰਾਜੇ ਜਨਕ ਦੇ ਮਹਿਲਾਂ ਵਿੱਚ ਨੌਕਰ ਸਾਂ। ਰਾਜਾ ਜਨਕ ਮੇਰਾ ਗੁਰੂ ਸੀ, ਮੈਂ ਉਸ ਪਾਸ ਰਹਿੰਦਾ ਸਾਂ ਅਤੇ ਮੇਰੀ ਇੱਛਾ ਸੀ ਕਿ ਉਸਦਾ ਸੰਗ ਕਰਕੇ ਮੇਰੀ ਮੁਕਤੀ ਹੋ ਜਾਏਗੀ। ਉਸਨੇ ਮੈਨੂੰ ਆਪਣੀ ਰਸੋਈ ਵਿੱਚ ਸੇਵਾ ਦਿੱਤੀ ਹੋਈ ਸੀ, ਰਸੋਈਏ ਦਾ ਕੰਮ ਮੈਂ ਕਰਦਾ ਸਾਂ ਅਤੇ ਉਹ ਸਮੇਂ ਸਮੇਂ 'ਤੇ ਜਿੰਨੇ ਰਾਜੇ ਜਨਕ ਦੇ ਰਾਜ ਵਿੱਚ ਸੰਤ ਸਾਧੂ ਰਹਿੰਦੇ ਸਨ ਉਹਨਾਂ ਨੂੰ ਬੁਲਾ ਕੇ ਅਤੇ ਬਹੁਤ ਸਤਿਕਾਰ ਨਾਲ ਉਹਨਾਂ ਨੂੰ ਆਪ ਭੋਜਨ ਛਕਾਉਂਦਾ ਹੁੰਦਾ ਸੀ। ਇਸੇ ਤਰ੍ਹਾਂ ਇੱਕ ਵਾਰ ਉਹਨਾਂ ਰਾਜੇ ਜਨਕ ਨੇ ਸਾਰੇ ਸਾਧੂ ਸੰਤਾਂ ਨੂੰ ਨਿਉਂਦਾ ਦਿੱਤਾ ਅਤੇ ਮੇਰੇ ਪਾਸੋਂ ਉਹਨਾਂ ਲਈ ਬਹੁਤ ਉੱਤਮ ਬਹੁਤ ਪਵਿੱਤਰ ਭੋਜਨ ਤਿਆਰ ਕਰਵਾਏ। ਅਤੇ ਮੈਂ ਇੱਕ ਸਮੇਂ ਰਸੋਈ ਵਿੱਚ ਇਕੱਲਾ ਸਾਂ, ਬਹੁਤ ਭੁੱਖ ਲੱਗੀ ਹੋਈ ਸੀ ਅਤੇ ਮੈਂ ਚੋਰੀ ਉਸ ਭੋਜਨ ਵਿੱਚੋਂ ਕੁਝ ਛਕ ਲਿਆ ਸੰਤਾਂ ਦੇ ਛਕਣ ਤੋਂ ਪਹਿਲਾਂ ਹੀ। ਰਾਜਾ ਜਨਕ ਗੁਰਮੁਖ ਸੀ, ਉਸਨੂੰ ਖਬਰ ਹੋ ਗਈ, ਉਸਨੇ ਮੈਨੂੰ ਬੁਲਾਇਆ ਅਤੇ ਪੁੱਛਿਆ ਕਿ ਤੂੰ ਉਸ ਭੋਜਨ ਵਿੱਚੋਂ ਭੋਜਨ ਜੂਠਾ ਕੀਤਾ ਹੈ? ਮੈਂ ਸੱਚ ਸੱਚ ਦੱਸ ਦਿੱਤਾ। ਜਨਕ ਨੇ ਕਿਹਾ ਕਿ ਇਹ ਭੋਜਨ ਸਾਧੂਆਂ ਦੇ ਛਕਣ ਯੋਗ ਨਹੀਂ ਰਿਹਾ, ਇਹ ਜੂਠਾ ਹੋ ਗਿਆ ਹੈ, ਇਸਨੂੰ ਨਦੀ ਵਿੱਚ ਰੋੜ ਦਿਓ। ਸਾਰਾ ਭੋਜਨ ਉਸਨੇ ਨਦੀ ਵਿੱਚ ਰੋੜ ਦਿੱਤਾ ਅਤੇ ਫਿਰ ਜਨਕ ਨੇ ਗੁੱਸੇ ਵਿੱਚ ਆ ਕੇ ਮੈਨੂੰ ਸਰਾਪ ਦੇ ਦਿੱਤਾ ਕਿ ਹੁਣ ਤੇਰੀ ਮੁਕਤੀ ਨਹੀਂ ਹੁੰਦੀ। मैं बहुत घबरा गया कि मैं तो आया ही इससे कम ली सी ते हुण इन्हां दे मुख चो ही बचन निकल गया है मेरी मुक्ति नहीं हो सकती ते मैं घबरा के पूछिया कि मेरी मुक्ति फिर किस तरह हो कदों हो किन्नी देर मैं इस तरह अनमुक्त हालत विच फिरदा रहांगा। ते जनक ने कहा कि कलयुग विच आप प्रभु आउणगे मानस देही तार के उन्हां दा नां गुरु नानक जी होएगा ते उन्हां दे तैनू दर्शन होणगे ते फिर तैनू मुक्ति मिलू। ते मैं कई युगां तों इस दिन नूं तड़फदा रहा महाराज जी कहिंदे ठीक है हुण तूं इस तरह कर नेत्र बंद कर ये शरीर त्याग दे ते बैकुंठां नूं चला जा। उसने इसे तरह कीता नेत्र बंद कीते शरीर छड दिता ते बैकुंठां नूं चले गए। ये देख के मर्दाना बहुत हैरान होया। उसने महाराज जी होरां नूं कई बार नमस्कार कीते ते कहा जी मैनू तो कोई समझ नहीं आती है तुहाडे सारे कारनामे दी इसनू तुसी बैकुंठ क्यों कर दिता है हुण। ते महाराज जी कहिंदे मर्दाने ये साधुआं नूं उसने दस्या ते सी तैनू कि भोजन तैयार करदा हुंदा सी सेवा करदा सी जिहड़ा साधुआं दी संगत करे उसनूं हलत पलत माण मिलदा है दोहां जानां विच सुख मिलदा है ते जिहड़ा उन्हां दी संगत विच नाम जपे उसदी परम गति हुंदी है इसलिए उसनूं बैकुंठ भेजिया है। ते मर्दाना फिर कहिंदा जी तुसी मैनूं बख्श दिता है जो मैं बोल बोले सी। महाराज जी मुस्करा के परां नूं तुर पए। अभिगत रूहां और अमुक्त रूहां पिछले जमाने विच ऋषि लोग बहुत भगती करदे सन पर उन्हां नूं गुस्सा बहुत जल्दी आ जांदा सी ते गुस्से विच आ के बहुत सराप दे दिया करदे सन। सराप दे दिंदे सन पर उन्हां विच इह सत्या नहीं सी हुंदी कि अपने दित्ते सराप नूं वापस लै लैण। जो उन्हां दे मूंह बचन निकल जांदा सी उह हुंदा सी पूरा उसनूं उह वापस नहीं लै सकदे सी ते महाराज जी होरां ने आके उन्हां सारियां रूहां नूं तारिया। अभिगत रूहां उह हुंदियां हन जिहड़ियां इह रूह जिहड़ी सी इह अमुक्त रूह सी। अमुक्त रूहां और अभिगत रूहां हन जो इस संसार विच फिर रहियां हन जे सूखम शरीर हन उन्हां दे अपने वर्गे देहियां नहीं हन सूखम शरीर है। अभिगत रूह उह हुंदे जिसने बहुत माड़े कर्म किए हुए होंगे तो उस विच बहुत तृष्णा और मंद वाशना होंदियां मंदियां वाशना होंदियां बहुत तृष्णा होंदी है तो बहुत माड़े कर्म किए हुए होंगे। ਉਹਨਾਂ ਰੂਹਾਂ ਨੂੰ ਫਿਰ ਇਸ ਧਰਤੀ 'ਤੇ ਕਈ ਚਿਰ ਰਿੜਕਿਆ ਜਾਂਦਾ ਹੈ, ਉਹਨਾਂ ਨੂੰ ਕੋਈ ਸਰੀਰ ਨਹੀਂ ਦਿੱਤਾ ਜਾਂਦਾ ਅਤੇ ਉਹ ਫਿਰ ਕਈ ਵਾਰ ਕੀ ਕਰਦੀਆਂ ਹਨ ਕਿ ਕਿਸੇ ਹੋਰ ਸਰੀਰ 'ਤੇ ਅਸਵਾਰ ਹੋ ਜਾਂਦੀਆਂ ਅਤੇ ਫਿਰ ਉਸ ਸਰੀਰ ਵਿੱਚੋਂ ਆਪਣੀਆਂ ਵਾਸ਼ਨਾਵਾਂ ਪੂਰੀਆਂ ਕਰਦੀਆਂ, ਉਸ ਸਰੀਰ ਨੂੰ ਵਰਤਦੀਆਂ। ਜਿਸ ਪ੍ਰਾਣੀ ਦਾ ਇਹ ਸਰੀਰ ਹੁੰਦਾ ਹੈ, ਇਹ ਪ੍ਰਾਣੀ ਦਾ ਉਸ ਵਿੱਚ ਬਿਲਕੁਲ ਹੀ ਕੋਈ ਸੁਭਾਅ ਨਹੀਂ ਰਹਿ ਜਾਂਦਾ, ਇਸ ਅਭਿਗਤ ਰੂਹ ਦਾ ਵਾਸਾ ਹੋ ਜਾਂਦਾ ਹੈ ਅਤੇ ਇਹ ਅਭਿਗਤ ਰੂਹ ਜੋ ਇਸ ਦੀਆਂ ਵਾਸ਼ਨਾ ਹੁੰਦੀਆਂ ਹਨ ਉਹ ਉਸ ਸਰੀਰ ਰਾਹੀਂ ਪੂਰੀਆਂ ਕਰਦੇ। ਅਤੇ ਇਸ ਤਰ੍ਹਾਂ ਪਰਮਾਤਮਾ ਨਾਰਾਜ਼ ਹੋਇਆ ਹੁੰਦਾ ਹੈ, ਇਸ ਨੂੰ ਪਾਉਂਦਾ ਰਹਿੰਦਾ ਹੈ ਸਰੀਰ ਤੋਂ ਬਿਨਾਂ, ਨਾ ਇਸ ਪਾਸ ਕੋਈ ਸਰੀਰ ਹੁੰਦਾ ਹੈ। ਸੋ ਇਹ ਅਭਿਗਤ ਰੂਹਾਂ ਹੁੰਦੀਆਂ ਹਨ ਜਿਹੜੀਆਂ ਮਹਾਰਾਜ ਜੀ ਹੋਰਾਂ ਨੇ ਅਭਿਗਤ ਰੂਹਾਂ ਵੀ ਤਾਰੀਆਂ। ਪਰ ਜਿਸ ਰੂਹ ਦੀ ਅੱਜ ਸਾਖੀ ਹੋਈ ਹੈ ਇਹ ਅਮੁਕਤ ਰੂਹ ਇਸ ਨੂੰ ਕਿਹਾ ਜਾਂਦਾ ਹੈ ਕਿ ਜਿਸ ਦੀ ਮੁਕਤੀ ਨਹੀਂ ਹੋਈ। ਜਿਸ ਰੂਹ ਦੀ ਮੁਕਤੀ ਨਾ ਹੋਈ ਹੋਵੇ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਉਸ ਵਿੱਚ ਤ੍ਰਿਸ਼ਨਾ ਹੁੰਦੀ ਹੋਈਆਂ ਹੋਣ ਜਾਂ ਮੰਦ ਵਾਸ਼ਨਾ ਹੋਵੇ। ਇਸ ਨੂੰ ਸਰਾਪ ਮਿਲ ਗਿਆ ਸੀ ਇਸ ਕਰਕੇ ਮੁਕਤੀ ਨਹੀਂ ਹੋਈ ਸੀ, ਅਨਮੁਕਤ ਰੂਹ ਸੀ। ਅਤੇ ਇਹ ਵੀ ਸਰੀਰ ਤੋਂ ਬਿਨਾਂ ਤੁਰੀਆਂ ਫਿਰਦੀਆਂ ਰਹਿੰਦੀਆਂ ਹਨ। ਮਹਾਰਾਜ ਜੀ ਹੁਣਾਂ ਦਾ ਬਿਰਧ ਦੇਖੋ ਕਿ ਜਨਕ ਉਹਨਾਂ ਦਾ ਭਗਤ ਸੀ, ਫਿਰ ਉਹ ਰਸੋਈਆ ਚੇਲਾ ਵੀ ਪਰਮਾਤਮਾ ਦਾ ਨਾਂ ਲੈਂਦਾ ਸੀ, ਸੇਵਾ ਕਰਦਾ ਸੀ। ਉਸ ਲਈ ਕਿੱਥੇ ਜਾ ਕੇ ਜੰਗਲਾਂ ਵਿੱਚ ਜਾ ਕੇ ਉਸਨੂੰ ਲੱਭਿਆ, ਉੱਥੇ ਜਾ ਕੇ ਉਸਨੂੰ ਤਾਰਿਆ। ਇੱਕ ਇੱਕ ਪ੍ਰਾਣੀ ਨੂੰ, ਇੱਕ ਇੱਕ ਰੂਹ ਨੂੰ ਆ ਕੇ ਤਾਰਿਆ। ਐਡੀ ਵੱਡੀ ਸ਼ਕਤੀ ਹੁੰਦਿਆਂ ਹੋਇਆਂ ਆਪਾਂ ਸੋਚਦੇ ਹੋਵਾਂਗੇ ਕਿ ਐਡਾ ਵੱਡਾ ਬ੍ਰਹਿਮੰਡ ਹੈ, ਰੱਬ ਨੂੰ ਇਸ ਇੱਕ ਅੱਧੀ ਰੂਹ ਕਿੱਥੇ ਦਿਸਦੀ ਹੋਣੀ। ਉਸਨੂੰ ਤਾਂ ਕੀੜਿਆਂ ਤੋਂ ਵੀ ਬਹੁਤ ਛੋਟੇ ਜੋ ਕੀਟਾਣੂ ਜੋ ਹਵਾ ਵਿੱਚ ਹਨ, ਜੋ ਆਪਾਂ ਨੂੰ ਨੰਗੀ ਅੱਖ ਨਾਲ ਦਿਸਦੇ ਨਹੀਂ, ਉਹਨਾਂ ਵਿੱਚ ਵੀ ਇਕੱਲੇ ਇਕੱਲੇ ਦੀ ਖਬਰ ਰੱਖ। ਜੇ ਆਪਾਂ ਹੁਣ ਧਾਰਨਾ ਪੜ੍ਹਦੇ, ਪਰ ਇੱਕ ਚੀਜ਼ ਅਸੀਂ ਕਹਿਣੀ ਚਾਹੁੰਦੇ ਹਾਂ ਕਿ ਜਿਹੜੀਆਂ ਆਪਾਂ ਨੂੰ ਮਾਨਸ ਦੇਈਆਂ ਮਿਲੀਆਂ ਹਨ ਇਹਨਾਂ ਕੋਲੋਂ ਆਪਾਂ ਬਹੁਤ ਕੰਮ ਲੈਣਾ ਹੈ। ਆਪਾਂ ਨਾਮ ਉਨ੍ਹਾਂ ਚਿਰ ਹੀ ਜਪ ਸਕਦੇ ਹਾਂ ਜਿੰਨਾ ਚਿਰ ਦੇਹ ਆਪਣੇ ਪਾਸ ਹੈ। ਸਵਾਸ ਆਪਣੇ ਗਿਣੇ ਹੋਏ ਹਨ, ਪਰ ਜੋ ਸਾਲ ਹਨ ਉਹ ਵੱਧ ਘੱਟ ਸਕਦੇ ਹਨ। ਸਵਾਸ ਜਿੰਨੇ ਹਨ ਆਪਣੇ ਓਨੇ ਹੀ ਰਹਿਣੇ ਹਨ, ਜੇ ਕੋਈ ਸਮਰੱਥ ਹੋਵੇ ਤਾਂ ਉਹ ਵਧਾ ਵੀ ਸਕਦਾ ਅਤੇ, ਪਰ ਜਿਹੜੇ ਆਪਾਂ ਸਾਰੇ ਹੀ ਆਪਣੇ ਵਰੇ ਵਧਾ ਸਕਦੇ ਹਾਂ ਉਮਰ ਦੇ। ਜੇਕਰ ਖਾਣਾ ਪੀਣਾ ਠੀਕ ਰੱਖਿਆ ਜਾਵੇ ਤਾਂ ਸਵਾਸ ਠੀਕ ਚੱਲਦੇ ਹਨ, ਜੇ ਖਾਣਾ ਪੀਣਾ ਗਲਤ ਹੋਵੇ ਤਾਂ ਸਰੀਰ ਦੇ ਅੰਦਰ ਦਾ ਸਿਸਟਮ ਠੀਕ ਨਾ ਚੱਲਦਾ ਹੋਵੇ ਤਾਂ ਸਵਾਸ ਬਹੁਤ ਛੋਟੇ ਛੋਟੇ ਹੋ ਕੇ ਚੱਲਦੇ ਹਨ, ਬਹੁਤ ਜਲਦੀ ਜਲਦੀ ਖਰਚ ਹੁੰਦੇ। क्योंकि जल्दी खर्च हो जाते, इस करके वरे थोड़े हो जाते। तेन स्वासा नु ही जेकर आप लंबे वगन दे ते फिर ज्यादा उम्र बढ़ जाती। ऋषि लोग श्वासा नु दसवें द्वार विच चढ़ा लेंदे ते कई चिर रोग छड्डदे उत्थे ते फिर बाहर लियांदे। इस तरह वो श्वास बहुत घट खर्च करदे ते बहुत लम्मा समा जीउंदे, परे परमात्मा नू पाउंदा नहीं है क्योंकि मन हठ है। ये परमात्मा दे पाने विच आउणा नहीं, मन हठ है। पर आपां इस शरीर तो बहुत कम लेना है, खुराक आपां बहुत ध्यान नाल छकनी है ते ध्यान रखना है कि की छकते हैं। जदों चाह की सेवा संगत लेंदियां हन ते जी असी चाहते हाँ कि मिठाइयां की जगह ते जेकर फ्रूट संगत नूं छकाए जाए। मिठाइयां बहुत माड़ी चीज़ है, इन्हां दे अंदर एक कोलेस्ट्रोल नाम की चीज़ होंदी है जो अपनियां नाड़ियां जिन्हां विचों दी लोह वगदा है सारे शरीर विच, जिन्हां नाड़ियां थानी दिल सारे शरीर नूं लोह पहुँचाउंदा है, वो एक कोलेस्ट्रोल उस उन्हां नाड़ियां विच जाके जम जाता है ते लोह दे वगन विच रुकावट पाउंदा है, जिस करके शरीर भी तंदुरुस्त नहीं रहिंदा क्योंकि उसनूं उस विच खून दा दौरा ठीक नहीं हुंदा। दूसरा श्वास बहुत पतले वगन लग पैंदे हन जल्दी जल्दी ते अपने वरे कटते। सो दुध भी होमोजनाइड जो दुध है उदे विच भी बहुत कोलेस्ट्रोल हुंदा है, घ्यो मक्खन विच हुंदा है बहुत। ये चीज़ें बहुत ही संकोच नाल वर्तनियां हन। ते फ्रूट और सलाद कच्चियां सब्जियां फ्रूट ते 2% मिल्क ये ज़्यादा छकने। प्रशादा भी खुश्क छकीए ते हजम भी आसानी नाल हो जाता है ते दूसरा कोलेस्ट्रोल तो बचे रहता है। जो आप छकते हाँ उदा अपनी सोचनी ते सीधा असर पैंदा है। जिहड़ा शराब पीण वाला है वह जदों ही शराब पीता है तो उसकी सोचनी एकदम बदल जाती है। पहला उसकी सोचनी होर सी, शराब पी ली उसकी एकदम सोचनी बदल जाती। मीट खाण वाला है वह मीट खा लवे उसकी एकदम सोचनी बदल जाएगी। इस करके आपनू और राक्षसां दा खाना है शराब मांस, ये जो निर्मल खाने हैं फ्रूट सब्जियां दूध ये निर्मल हैं, अपनी बुद्धि नू निर्मल रखते हैं, ख्यालां नू निर्मल रखते हैं ते निर्मल बुद्धि विच परमात्मा आउंदा है। निर्मल बुद्धि बहुत इस चीज़ का ध्यान रखना असी चाहते तो हाँ कि असी बहुत चाहते हैं कि थोड़िया बहुत लंबी उम्र हो ताकि उदा नाम इन्ना कट्ठा कर लिए कि अपने को चुके ही ना जाए। ਤਲੀਆਂ ਚੀਜ਼ਾਂ ਬਹੁਤ ਮਾੜੀਆਂ ਹਨ, ਕੋਈ ਵੀ ਚੀਜ਼ ਤਲੀ ਬਹੁਤ ਮਾੜੀ ਹੈ। ਖਾਸ ਕਰਕੇ ਤਲੀ ਚੀਜ਼ ਦੁੱਧ ਦੇ ਨਾਲ ਜਾਂ ਦੁੱਧ ਵਾਲੀ ਚੀਜ਼ ਦੇ ਨਾਲ ਖਾਧੀ ਜਾਵੇ, ਜਿਸ ਤਰ੍ਹਾਂ ਦਹੀਂ ਦੇ ਵਿੱਚ ਪਕੌੜੀਆਂ, ਇਹਦੇ ਨਾਲ ਪੱਥਰੀਆਂ ਬਣਦੀਆਂ, ਕਿਉਂਕਿ ਤਲੀ ਚੀਜ਼ ਦੇ ਵਿੱਚ ਤੇਲ ਹੁੰਦਾ ਹੈ ਅਤੇ ਦੁੱਧ ਆਪਣੇ ਅੰਦਰ ਜਾ ਕੇ ਫੁੱਟ ਜਾਂਦਾ ਹੈ, ਅਤੇ ਉਸ ਫੁੱਟੇ ਹੋਏ ਦੁੱਧ ਦੇ ਦੁਆਲੇ ਤੇਲ ਦੇ ਵਿਚਕਾਰ ਜੋ ਫੁੱਟਿਆ ਹੋਇਆ ਦੁੱਧ ਆ ਜਾਂਦਾ ਹੈ, ਉਹ ਉਸ ਤੇਲ ਤੋਂ ਬਾਹਰ ਨਿਕਲ ਨਹੀਂ ਸਕਦਾ ਅਤੇ ਉਹ ਇੱਕ ਗੋਲੀ ਜਿਹੀ ਬਣ ਜਾਂਦੀ ਹੈ, ਜਿਸ ਤਰ੍ਹਾਂ ਬਾਜਰੇ ਦੇ ਦਾਣੇ ਹੁੰਦੇ ਹਨ, ਅਤੇ ਉਹ ਵੱਡੀ ਹੁੰਦੀ ਜਾਂਦੀ ਹੈ, ਜਿਸ ਨੂੰ ਫਿਰ ਬਾਅਦ ਵਿੱਚ ਪੱਥਰੀ ਆਖਦੇ ਹਨ। ਉਹ ਕਹਾਣੀ ਸ਼ੁਰੂ ਤਲੀਆਂ ਚੀਜ਼ਾਂ ਦੇ ਖਾਣ ਤੋਂ ਹੁੰਦੀ ਹੈ। ਸੋ ਆਪਾਂ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ, ਬੱਚਿਆਂ ਨੂੰ ਵੀ। ਇਹ ਜੋ ਫਾਸਟ ਫੂਡ ਹੈ ਬਹੁਤ ਮਾੜੀ ਹੈ, ਕਦੀ ਕਦਾਈ ਠੀਕ ਹੈ ਹਫ਼ਤੇ ਵਿੱਚ ਇੱਕ ਅੱਧੀ ਵਾਰ ਸ਼ਕਲੀ, ਪਰ ਬਹੁਤ ਸੰਕੋਚ ਨਾਲ। ਹੁਣ ਆਪਾਂ ਤਾਰਨ ਪੜ੍ਹਦੇ ਹਾਂ ਕਿ ਜੋ ਮਹਾਰਾਜ ਜੀ ਹੋਰਾਂ ਨੇ ਮਾਨਸਾ ਨੂੰ ਆ ਕੇ ਨਹੀਂ ਤਾਰਿਆ, ਦੁਨੀਆ ਨੂੰ ਦਿਸਦੀ ਦੁਨੀਆ ਨੂੰ ਆ ਕੇ ਹੀ ਨਹੀਂ ਤਾਰਿਆ, ਉਹਨਾਂ ਰੂਹਾਂ ਨੂੰ ਵੀ ਤਾਰਿਆ ਜਿਹੜੀਆਂ ਪ੍ਰੀਤ ਬਣੀਆਂ ਫਿਰਦੀਆਂ ਸਨ, ਜਿਨ੍ਹਾਂ ਬਾਰੇ ਮਹਾਰਾਜ ਜੀ ਬਚਨ ਕਰਦੇ ਹਨ ਗੁਰਬਾਣੀ ਵਿੱਚ ਕਿ ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਕਿ ਉਹ ਬਹੁਤ ਦੁਖੀ ਸਨ, ਉਹਨਾਂ ਨੂੰ ਵੀ ਆ ਕੇ ਤਾਰੇ। ਕਿੰਨਿਆਂ ਦੇ ਸਿਰ ਕਰਜ਼ਾ ਹੈ ਉਹਨਾਂ ਦਾ, ਪਰ ਉਹ ਕਰਜ਼ਾ ਉਤਾਰਨ ਦਾ ਕੋਈ ਉਪਾਅ ਨਹੀਂ ਹੈ, ਕੋਈ ਤਰੀਕਾ ਨਹੀਂ।
ਜੇ ਕਰਜਾ ਜਗਤ ਤੇਰਾ ਮੋੜੂ ਜੀ, ਜਿਹੜਾ ਸਿਰ ਤੁਸਾਂ ਝਾੜਿਆ, ਕਿੰਜ ਕਰਜਾ ਜਗਤ ਤੇਰਾ ਮੋੜੂ ਜੀ, ਜਿਹੜਾ ਸਿਰ ਤੁਸਾਂ ਝਾੜਿਆ, ਕਿੰਜ
ਜਗਤ ਤੇਰਾ
ਕਿੰਜ ਕਰਜਾ ਜਗਤ ਤੇਰਾ ਮੋੜੂ ਜੀ, ਜਿਹੜਾ ਸਿਰ ਤੁਸਾਂ ਝਾੜਿਆ, ਕਿੰਜ ਕਰਜਾ ਜਗਤ ਤੇਰਾ ਮੋੜੂ ਜੀ, ਜਿਹੜਾ ਸਿਰ ਤੁਸਾਂ ਝਾੜਿਆ। ਕਰਜਾ ਜਗਤ ਤੇਰਾ ਮੋੜੂ ਜੀ, ਜਿਹੜਾ ਸਿਰ ਤੁਸਾਂ ਝਾੜਿਆ।